ਸਤਨਾਮੀ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਭੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰ ਬਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਦਿਆ ਅਜੂਨੀ ਤੇਗ ਬਹਾਦਰ ਰਾਏ ਸੈਭੰ ਗੁਰ ਦਸ਼ਮੇਸ਼ ਸਹਾਏ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਪੂਰਨ ਦੇਖਿਓ ਆਤਮਾ ਦੁਆਤੈ ਸਰਵ ਨਿਵਾਰ ਅਏ ਸ਼ਾਂਤ ਮਨ ਸੰਤ ਜਿਹੇ ਤੇ ਪਦ ਨਮੋ ਹਮਾਰ ਕਹਾਂ ਬੁੱਧ ਪ੍ਰਭ ਤੁਛ ਹਮਾਰੇ ਵਰਣ ਸਕੈ ਮਹਿਮਾ ਜੋ ਤਿਹਾਰੇ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਖੋ ਤੁਮ ਕਥਾ ਸੁਧਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਆਪ ਸਰਬੱਤ ਸਤਸੰਗੀ ਜਨ ਗੁਰੂ ਕੇ ਪਿਆਰ ਵਾਲੇ ਜੋ ਵੀ ਮਾਈ ਭਾਈ ਗਰੀਬ ਨਿਵਾਜ ਸਤਿਗੁਰੂ ਦੀ ਪਾਵਨ ਹਜ਼ੂਰੀ ਵਿੱਚ ਸਥਿਤ ਹੋ ਆਓ ਮਨ ਬੇਤੀਆਂ ਇਕਾਗਰ ਕਰੋ ਗੁਰੂ ਨਾਨਕ ਦੇ ਇਸ ਪਾਵਨ ਦਰਬਾਰ ਵਿੱਚ ਜਿੱਥੇ ਆਪ ਜੀ ਸੁਸ਼ੋਭਿਤ ਹੋ ਸਾਰੇ ਸਿੱਖ ਜਗਤ ਨੂੰ ਕਲਗੀਧਰ ਪਾਤਸ਼ਾਹ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਲੜ ਫੜਾਇਆ ਹੈ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ਼ਬਦ ਅਵਤਾਰ ਦਸੋ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ ਮਹਾਨ ਸਰੂਪ ਗੁਰੂ ਸਾਹਿਬ ਗੁਰੂ ਕਿਰਪਾ ਕਰੇ ਸਾਡਾ ਇਹ ਯਕੀਨ ਭਰੋਸਾ ਵੱਧ ਜਾਏ ਅਤੇ ਜਿਸ ਕਰਕੇ ਸਾਡਾ ਮਨੁੱਖਾ ਸਰੀਰ ਵੀ ਸਫਲ ਹੋਵੇ ਔਰ ਜੋ ਸਿੱਖੀ ਧਾਰਨ ਕੀਤੀ ਹੈ ਇਹ ਵੀ ਸਾਡੀ ਸਫਲ ਹੋ ਜਾਵੇ। ਪਿਛਲੇ ਦਿਨਾਂ ਦੇ ਅੰਦਰ ਆਪ ਸਾਰੀਆਂ ਸੰਗਤਾਂ ਜਾਣਦੇ ਹੋ ਕਿ ਦੋ ਪੂਰਨ ਪੁਰਖਾਂ ਦੀਆਂ ਯਾਦਾਂ ਮਨਾ ਕੇ ਹਟੇ ਆਪ, ਸੰਤ ਬਾਬਾ ਈਸ਼ਵਰ ਸਿੰਘ ਜੀ, ਰਾੜਾ ਸਾਹਿਬ ਵਾਲੇ ਮਹਾਂਪੁਰਸ਼, ਔਰ ਸੰਤ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲੇ ਮਹਾਂਪੁਰਸ਼। ਇਹਨਾਂ ਦੋ ਪੂਰਨ ਪੁਰਖਾਂ ਦੀਆਂ ਯਾਦਾਂ ਇਸ ਅਸਥਾਨ 'ਤੇ ਮਨਾਈਆਂ ਗਈਆਂ ਨੇ। ਜਿਸ ਤਰ੍ਹਾਂ ਇਹਨਾਂ ਮਹਾਂਪੁਰਖਾਂ ਦੇ ਜੀਵਨ ਸੁਣੇ ਔਰ ਮਹਾਂਪੁਰਖਾਂ ਦੀਆਂ ਕਰਨੀਆਂ ਕਮਾਈਆਂ ਕਾਲਣਾਂ ਸੁਣੀਆਂ, ਭਾਵਨਾ ਜਾਗਰਤ ਹੁੰਦੀ ਹੈ। ਇਸੇ ਤਰ੍ਹਾਂ ਹੋਰ ਵੀ ਬੇਅੰਤ ਮਹਾਂਪੁਰਸ਼ ਸਿੱਖ ਜਗ ਦੇ ਵਿੱਚ ਹੈ ਅਤੇ ਸਮੁੱਚੇ ਰੂਪ ਵਿੱਚ ਸੰਤ ਪਦ ਦੇ ਅਰਥ ਕਰਦਿਆਂ ਹੋਇਆਂ, ਸੰਤ ਦੇ ਲਕਸ਼ਣ ਦੱਸਦਿਆਂ ਹੋਇਆਂ, ਜਿੱਥੇ ਸਤਿਗੁਰਾਂ ਨੇ ਹੋਰ ਬਹੁਤ ਸਾਰੀਆਂ ਤੁਕਾਂ ਬਹੁਤ ਸਾਰੇ ਪਦ ਉਚਾਰਨ ਕੀਤੇ ਹੈ ਸੈਂਕੜੇ ਹਜ਼ਾਰਾਂ ਥਾਂ 'ਤੇ, ਉੱਥੇ ਵਿਸ਼ੇਸ਼ ਕਰਕੇ ਦੋ ਸੰਪੂਰਨ ਸ਼ਬਦ ਸੰਤ ਦੀ ਕਰਨੀ 'ਤੇ, ਸੰਤ ਦੀ ਕਮਾਈ 'ਤੇ, ਸੰਤ ਦੇ ਸੁਭਾਅ 'ਤੇ, ਸੰਤ ਦੇ ਗੁਣਾਂ ਦੇ ਉੱਤੇ ਦੋ ਸ਼ਬਦ ਵਿਸ਼ੇਸ਼ ਕਰਕੇ ਹਨ ਗੁਰੂ ਗ੍ਰੰਥ ਸਾਹਿਬ ਵਿੱਚ। ਇੱਕ ਤਾਂ ਹੈ ਸਹਿਸ ਕਿਰਤੀ ਸਲੋਕਾਂ ਵਿੱਚ, ਮੰਤਰੰਗ ਰਾਮ ਰਾਮ ਨਾਮੰ ਧਿਆਨੰ ਸਰਵਤਰ ਪੂਰਨ ਹੈ, ਗਿਆਨੰ ਸਮ ਦੁੱਖ ਸੁਖੋਂ ਜੁਗਤ ਨਿਰਮਲ ਨਿਰਵੈਰਨ ਹੈ, ਦਿਆਲੰ ਸਰਵ ਜੀਆ ਪੰਚ ਦੋਖ ਵਿਵਰਜਿਤ ਹੈ, ਭੋਜਨੰ ਗੋਪਾਲ ਕੀਰਤਨ ਅਲਪ ਮਾਇਆ ਜਲ ਕਮਲ ਰਹਿਤਾ, ਉਪਦੇਸ਼ੰ ਸਭ ਮਿੱਤਰ ਸਤਰ ਹੈ, ਭਗਵੰਤ ਭਗਤ ਭਾਵਨੀ ਪਰ ਨਿੰਦਾ ਨਹਿਣ ਸਰੋ ਸਰਵਣ ਆਪ ਤਿਆਗ ਸਗਲ ਰੇਣਕ ਹੈ, ਖਟ ਲਖਣ ਪੂਰਨੰ ਪੁਰਖ ਹੈ, ਨਾਨਕ ਨਾਮ ਸਾਧ ਸਵੈਜਨ ਹੈ। ਇਹ ਸ਼ਬਦ ਦੇ ਵਿੱਚ ਵੀ ਸੰਪੂਰਨ ਸੰਤ ਦੇ ਲਕਸ਼ਣ ਦੱਸੇ, ਛੇ ਲਕਸ਼ਣ ਦੱਸੇ ਔਰ ਇਹਨਾਂ ਦੇ ਕੁਝ ਹੋਰ ਪ੍ਰਮਾਣ ਮਿਰਨ ਕਰਕੇ ਗਿਆਨੀ ਸਿੰਘ ਇਹਨਾਂ ਨੂੰ ਛੇ ਦੇ ਥਾਂ 'ਤੇ 12 ਵੀ ਮੰਨਦੇ। ਅਤੇ ਇੱਕ ਇੱਕ ਲਕਸ਼ਣ ਇੱਕ ਇੱਕ ਤੋਂ ਕੁਝ ਮੰਨ ਕੇ ਛੇ ਲਕਸ਼ਣ ਲਿਖਿਆ ਵੀ ਹੈ, ਖਟ ਲਖਣ ਪੂਰਨ ਪੁਰਖ ਹੈ। ਗੁਰੂ ਸਾਹਿਬ ਨੇ ਇਹਦੇ ਵਿੱਚ ਛੇ ਲਕਸ਼ਣ ਦੱਸੇ ਹੈ ਸੰਤ ਕੈਸਾ ਹੁੰਦਾ ਹੈ। ਸਤਿਗੁਰਾਂ ਦੀ ਇਹ ਅਪਾਰ ਬਖਸ਼ਿਸ਼ ਹੈ, ਜਿਵੇਂ ਕੱਲ੍ਹ ਆਪ ਜੀ ਨੇ ਸਰਵਣ ਕੀਤਾ ਸੀ ਵੀ ਸੰਤ ਔਰ ਪਰਮੇਸ਼ੁਰ ਦੋ ਨਹੀਂ ਹਨ। ਪਰ ਇਹਦਾ ਮਤਲਬ ਇਹ ਵੀ ਨਹੀਂ ਜਾਣਨਾ ਜਿਹਨੇ ਵੀ ਸੰਤ ਬਾਣਾ ਪਾ ਲਿਆ ਉਹੀ ਪਰਮੇਸ਼ੁਰ ਦੀ ਜੋਤ ਵਿੱਚ ਜੋਤ ਮਿਲ ਗਈ, ਉਹੀ ਰੱਬ ਬਣ ਗਿਆ, ਇਹ ਫਿਰ ਧੋਖਾ ਵੀ ਹੋਏਗਾ ਬਹੁਤ ਵੱਡਾ। ਜਿੱਥੇ ਸੰਤ ਸ਼ਬਦ ਦੀ ਮਹਾਨਤਾ ਦੱਸਦੇ ਹੋਏ ਕਿ ਸੰਤ ਪਰਮੇਸ਼ੁਰ ਦਾ ਹੀ ਸਰੂਪ ਹੁੰਦਾ ਹੈ, ਅਤੇ ਉੱਥੇ ਨਾਲ ਫਿਰ ਸਾਨੂੰ ਅੱਖਾਂ ਵੀ ਦਿੱਤੀਆਂ ਹਨ, ਉਹਨਾਂ ਅੱਖਾਂ ਦੇ ਨਾਲ ਅਸੀਂ ਵੇਖ ਸਕੀਏ, ਵਿਚਾਰ ਦੇ ਨੇਤਰ ਦਿੱਤੇ ਆ ਸਾਨੂੰ, ਵਿਚਾਰ ਦੇ ਨੇਤਰਾਂ ਤੋਂ ਬਿਨਾਂ ਇਹਨਾਂ ਨੇਤਰਾਂ ਦੇ ਨਾਲ ਅੰਨਿਆਂ ਦੀ ਉਹ ਪਦਵੀ ਹੈ ਜਿਹਦੇ ਕੋਲ ਗਿਆਨ ਨੇਤਰ ਨਹੀਂ ਹਨ, ਗਿਆਨ ਅੰਜਨ ਗੁਰ ਦੀ ਆ। ਇਹ ਗੱਲ ਸਮਝਣ ਵਾਲੀ ਹੈ, ਇਹ ਦੋ ਅੱਖਾਂ ਤਾਂ ਜਨਮ ਤੋਂ ਹੀ ਮਿਲੀਆਂ ਨੇ ਸਾਨੂੰ, ਔਰ ਇਹ ਦੋ ਅੱਖਾਂ ਪਸ਼ੂਆਂ ਨੂੰ ਵੀ ਮਿਲੀਆਂ ਹੋਈਆਂ, ਪੰਛੀਆਂ ਨੂੰ ਵੀ ਮਿਲੀਆਂ ਹੋਈਆਂ, ਅਤੇ ਇਹਨਾਂ ਦੋਨਾਂ ਅੱਖਾਂ ਦੀ ਕੋਈ ਬਹੁਤੀ ਮਹਾਨਤਾ ਨਹੀਂ ਹੈ, ਇਹ ਤਾਂ ਸਾਰਿਆਂ ਨੂੰ ਮਿਲੀਆਂ ਹੋਈਆਂ। ਸਾਰੇ ਸੰਸਾਰ ਦੇ ਵਿੱਚ ਹੀ ਚਿੜੀਆਂ, ਜਾਨਵਰ, ਕੀੜੇ ਮਕੌੜੇ, ਸੱਪ, ਫਟੂਏ, ਸਭ ਨੂੰ ਮਿਲੀਆਂ ਹੋਈਆਂ ਨੇ। ਇਹ ਅੱਖਾਂ ਕਰਕੇ ਕੋਈ ਮਨੁੱਖਤਾ ਦੀ ਬਹੁਤ ਮਹਾਨਤਾ ਨਹੀਂ ਬਣ ਗਈ। ਇਹਨਾਂ ਨੇਤਰਾਂ ਤੋਂ ਬਿਨਾਂ ਜਿਹੜਾ ਦੂਸਰਾ ਗਿਆਨ ਨੇਤਰ ਹੈ ਨਾ, ਉਹਦੇ ਨਾਲ ਮਹਾਨਤਾ ਹੈ, ਇਹਨਾਂ ਨੇਤਰਾਂ ਦੀ ਮਹਾਨਤਾ ਨਹੀਂ ਹੈ। ਉਹ ਨੇਤਰ ਗੁਰੂ ਤੋਂ ਮਿਲ ਸਕਦੇ ਆ, ਹੋਰ ਕਿਸੇ ਥਾਂ ਤੋਂ ਮਿਲਦੇ ਨੇ। ਗੁਰੂ ਤੋਂ ਮਿਲੇ ਨੇਤਰਾਂ ਨਾਲ ਸੰਤ ਨੂੰ ਵੇਖ, ਇਹ ਵੀ ਗੱਲ ਬੜੀ ਜ਼ਰੂਰੀ ਹੈ। ਜਿੱਥੇ ਮਹਾਂਪੁਰਸ਼ਾਂ ਦੀ ਉਪਮਾ ਹੈ, ਰੱਬ ਵਰਗੀ ਉਪਮਾ ਕੀਤੀ, ਕੋਈ ਕਸਰ ਨਹੀਂ ਛੱਡੀ। ਅਤੇ ਉੱਥੇ ਨਾਲ ਫਿਰ ਗਿਆਨ ਅੰਜਨ ਗੁਰ ਦੀਆ, ਗਿਆਨ ਨੇਤਰ ਗੁਰੂ ਨੇ ਦਿੱਤੇ। ਅਗਿਆਨਤਾ ਦਾ ਅੰਧੇਰਾ ਜੇ ਗਿਆਨ ਨੇਤਰਾਂ ਤੋਂ ਬਿਨਾਂ ਇਹਨਾਂ ਨੇਤਰਾਂ ਨਾਲ ਵੇਖੇ, ਫਿਰ ਤਾਂ ਧੋਖਾ ਹੋਏਗਾ ਬਹੁਤ ਵੱਡਾ। ਕਿਉਂਕਿ ਕੁਛ ਭੇਖ ਦੇ ਦਿਖਾਉਣ ਵਾਲਿਆਂ ਨੇ ਭੇਖ ਦੇ ਨਾਲ ਹੀ ਭਰਮਾ ਲੈਣਾ ਹੈ, ਇਹਨਾਂ ਨੇਤਰਾਂ ਨੂੰ ਦੇਖਾਂਗੇ ਭੇਖ ਦੇਖ ਕੇ ਭਰਮੀ, ਭੇਖ ਦੇਖਣਾ ਭਰਮੀ। ਇਸ ਕਰਕੇ ਗਿਆਨ ਅੰਜਨ ਗੁਰੂ ਤੋਂ ਲੈ ਕੇ ਉਹਨਾਂ ਨੇਤਰਾਂ ਦੇ ਨਾਲ ਫਿਰ ਅਸੀਂ ਸੰਤ ਦਾ ਦਰਸ਼ਨ ਕਰ ਸਕਦੇ ਹਾਂ। ਸੰਤ ਕੌਣ ਹੈ? ਗੁਰੂ ਦੇ ਦਿੱਤੇ ਨੇਤਰਾਂ ਨਾਲ ਵੇਖਾਂਗੇ ਤਾਂ ਫਿਰ ਸੰਸਾਰ ਵਿੱਚ ਸੰਤ ਬਹੁਤੇ ਨਹੀਂ ਦਿਸਣਗੇ। ਫਿਰ ਤਾਂ ਕੇਵਲ ਕਰਨੀ ਕਮਾਈ ਵਾਲਾ, ਸਤਿਕਾਰਯੋਗ ਮਹਾਂਪੁਰਸ਼ ਬਾਬਾ ਆਨੰਦ ਸਿੰਘ ਜੀ ਵਰਗੇ, ਸੰਤ ਬਾਬਾ ਈਸ਼ਵਰ ਸਿੰਘ ਜੀ ਮਹਾਂਪੁਰਖਾਂ ਵਰਗੇ, ਸੰਤ ਗਿਆਨੀ ਸੁੰਦਰ ਸਿੰਘ ਜੀ, ਸੰਤ ਗਿਆਨੀ ਗੁਰਬਚਨ ਸਿੰਘ ਜੀ, ਸੰਤ ਬਾਬਾ ਜਵਾਲਾ ਸਿੰਘ ਜੀ, ਸੰਤ ਬਾਬਾ ਹਰੀ ਸਿੰਘ ਜੀ ਕਹਾਰਪੁਰੀਏ, ਅਤੇ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ, ਸੰਤ ਬਾਬਾ ਆਇਆ ਸਿੰਘ ਜੀ, ਗਿਣੇ ਨਹੀਂ ਜਾ ਸਕਦੇ। ਸੰਤ ਬਾਬਾ ਕਿਰਪਾਲ ਸਿੰਘ ਜੀ ਛੰਨਾ ਵਾਲੇ ਮਹਾਂਪੁਰਸ਼, ਵੱਡੀ ਉੱਚ ਕੋਟੀ ਦੇ ਹੋਏ। ਸੰਤ ਬਾਬਾ ਗੁਰਮੁਖ ਸਿੰਘ ਜੀ ਕਾਰ ਸੇਵਾ ਵਾਲੇ, ਬਾਬਾ ਜੀਵਨ ਸਿੰਘ, ਬਾਬਾ ਦਲੀਪ ਸਿੰਘ, ਬਹੁਤ ਵੱਡੀਆਂ ਕਰਨੀਆਂ ਕਮਾਈਆਂ ਵਾਲੇ ਨਿਹੰਗ ਸਿੰਘ ਸੰਪਰਦਾ ਦੇ ਵਿੱਚ ਵੀ ਹੋਏ। ਉਹਨਾਂ ਦੇ ਬੜੇ ਨਾਮ ਨੇ, ਬਾਬਾ ਨਿਧਾਨ ਸਿੰਘ ਜੀ ਹਜ਼ੂਰ ਸਾਹਿਬ, ਬਾਬਾ ਮਿੱਤ ਸਿੰਘ ਜੀ ਨਿਹੰਗ ਸਿੰਘ ਸੀ। ਕਰਨੀ ਕਮਾਈ ਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਬਣਦਾ, ਕਿੰਨੀ ਕਮਾਈ ਸੀ ਉਹਨਾਂ ਮਹਾਂਪੁਰਸ਼ਾਂ ਦੀ, ਜਿਨ੍ਹਾਂ ਦੀ ਆਗਿਆ ਵਿੱਚ ਸੱਪਾਂ ਨੇ ਪਹਿਰਾ ਦਿੱਤਾ, ਕੋਈ ਛੋਟੀ ਜਿਹੀ ਬਾਤ ਨਹੀਂ। ਸਭ ਤੋਂ ਖਤਰਨਾਕ ਜਾਨਵਰ ਸੱਪ, ਸਾਰਾ ਦਿਨ ਆਲੇ ਵਿੱਚ ਬੈਠਾ ਰਹਿੰਦਾ ਸੀ, ਅਤੇ ਜਦੋਂ ਕਿਤੇ ਉਹਨੇ ਫਰਾਟਾ ਮਾਰਨਾ, ਪੈ ਪੀਤ ਹੋ ਗਏ, ਕਈ ਕਦਮ ਪਿੱਛੇ ਹੋ ਜਾਣਾ, ਪ੍ਰੇਮੇ ਬਾਬਾ ਜੀ ਸਭ ਬੈਠਾ ਹੈ। ਕਹਿੰਦੇ ਭਾਈ ਪਹਿਰੇਦਾਰ ਹੈ, ਤੁਸੀਂ ਇਹ ਤੋਂ ਡਰੋ। ਕਈ ਵਾਰ ਪ੍ਰੇਮੀਆਂ ਨੇ ਬਾਬਾ ਮਿੱਤ ਸਿੰਘ ਜੀ ਦੇ ਨਾਲ ਬਿਸਤਰੇ 'ਤੇ ਨਾਲ ਲੇਟੇ ਹੋਏ ਦੇਖੇ ਨੇ ਸਭ, ਨਾਸਤਕ ਨਹੀਂ ਨਾ ਗੱਲਾਂ ਨੂੰ, ਅਤੇ ਐਸੇ ਕਰਨੀਆਂ ਕਮਾਈਆਂ ਵਾਲੇ ਮਹਾਂਪੁਰਸ਼ ਬੇਅੰਤ ਹੋਏ ਔਰ ਜਿਨ੍ਹਾਂ ਨੇ ਪ੍ਰਤੱਖ ਇਹ ਚਮਤਕਾਰੇ ਵਿਖਾਏ ਆ ਵੀ ਨਾਮ ਦੀਆਂ ਕਿੱਡੀਆਂ ਵੱਡੀਆਂ ਬਰਕਤਾਂ ਹੁੰਦੀਆਂ। ਮਾਝੇ ਦੇ ਇਲਾਕੇ ਦੀ ਸੰਗਤ ਆ ਗਈ, ਆ ਕੇ ਮਾਤਾ ਸਾਹਿਬ ਕੌਰ ਦੇ ਬਾਬਾ ਜੀ ਦਾ ਸੁਭਾਅ ਸੀ, ਵਿੱਦਿਆ ਵੀ ਪੜ੍ਹਾਉਣੀ ਪਰ ਨਾਲ ਲੰਗਰ ਦੀ ਸੇਵਾ ਕਰਦੇ ਕਰਦੇ ਹੀ ਜਵਾਨੀ ਪੜ੍ਹਾਉਂਦੇ ਹੁੰਦੇ ਸੀ, ਪੋਥੀ ਨਹੀਂ ਸੀ ਚੱਲਦੇ। ਜੇ ਗੰਢੇ ਚੀਰਦੇ ਹੈ, ਸਬਜ਼ੀ ਚੀਰਦੇ ਹੈ, ਇੱਕ ਪਾਸੇ ਪੋਥੀ ਲੈ ਕੇ ਸੰਥਿਆ ਕਰਨ ਵਾਲਾ ਸੰਥਿਆ ਕਰ ਰਿਹਾ ਅਤੇ ਸੇਵਾ ਆਪਣੇ ਹੱਥੀਂ ਕਰਦੇ। ਬਾਬਾ ਦਇਆ ਸਿੰਘ ਜੀ 25 ਸਾਲ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਜਥੇ ਵਿੱਚ ਰਹੇ, ਕਛਹਿਰੇ ਛੁੰਦੇ ਰਹੇ 25 ਸਾਲ। ਆਦਿ ਦਸਮ ਦੇ ਬਹੁਤ ਵੱਡੇ ਪਾਠੀ ਸਨ। ਇਹਨਾਂ ਨੇ ਦਸਮ ਗ੍ਰੰਥ ਬਾਬਾ ਸੰਤਾ ਸਿੰਘ ਬੁੱਢਾ ਦਲ ਦੇ ਜਥੇਦਾਰ ਨੂੰ ਬਾਬਾ ਦਇਆ ਸਿੰਘ ਨੇ ਪੜ੍ਹਾਇਆ ਸੀ। ਅਤੇ ਮੈਨੂੰ ਵੀ ਉਹਨਾਂ ਦੇ ਜੀਵਨ ਦੇ ਵਿੱਚੋਂ ਕੁਝ ਹਿੱਸਾ ਸੇਵਾ ਕਰਨ ਦਾ ਮੌਕਾ ਮਿਲਿਆ। ਦਸਮ ਦਾ ਪਹਿਲਾ ਭਾਗ ਮਹਾਂਪੁਰਖਾਂ ਨੇ ਕਰਾਇਆ ਬੜੇ ਪ੍ਰੇਮ ਦੇ ਨਾਲ, ਅਤੇ ਦੂਸਰਾ ਭਾਗ ਬਾਬਾ ਦਇਆ ਸਿੰਘ ਜੀ ਨੇ ਕਰਾਇਆ ਸੀ। ਉਹ ਸੰਥਿਆ ਦਰਾਉਣੇ ਗੱਲਾਂ ਫਿਰ ਕਦੇ ਕਦੇ ਸੁਣਾਉਂਦੇ ਸੀ। ਅਤੇ ਇਸੇ ਤਰ੍ਹਾਂ ਮਾਸਟਰ ਸੰਤੋਖ ਸਿੰਘ ਹੋਇਆ ਹੈ, ਗੱਤਕੇ ਦੇ ਮਾਸਟਰ ਹੋਣ ਕਰਕੇ ਉਹਨਾਂ ਦੀ ਸੰਗਿਆ ਮਾਸਟਰ ਹੀ ਆ, ਸੰਤੋਖ ਸਿੰਘ ਘੱਟ ਹੀ ਕਹਿੰਦੇ ਸੀ ਉਹਨਾਂ ਨੂੰ। ਨਿਹੰਗ ਸਿੰਘਾਂ ਵਿੱਚ ਗੱਤਕੇ ਸਭ ਤੋਂ ਉੱਪਰ ਰਹੇ ਹੈ। ਉਹ ਸੰਤੋਖ ਸਿੰਘ ਬਜ਼ੁਰਗ ਹੋਇਆ ਵਾ ਸੀ, 100 ਦੇ ਨੇੜੇ ਪਹੁੰਚੀ ਸੀ ਉਮਰ। ਉਹਨੇ ਆਪਣੇ ਨਾਲ ਬੀਤੀਆਂ ਹੋਈਆਂ ਗੱਲਾਂ ਸੁਣੀਆਂ, ਕਹਿੰਦਾ ਵੀ ਜੋ ਮੇਰੇ ਸਾਹਮਣੇ ਬੀਤੀਆਂ ਮੈਂ ਉਹ ਦੱਸ ਰਿਹਾ। ਕਹਿੰਦਾ ਮਾਝੇ ਦੇ ਇਲਾਕੇ ਦੀ ਸੰਗਤ ਆ ਗਈ ਅਤੇ ਖੁੱਲ੍ਹੇ ਖੁਲਾਸੇ ਦਿਲਾਂ ਵਾਲੇ ਭਾਊ ਆ ਕੇ ਕਹਿੰਦੇ ਬਾਬਾ ਜੀ ਰੋਟੀਆਂ ਤਾਂ ਰੋਜ਼ ਹੀ ਖਾਂਦੇ ਹਾਂ ਕਿ ਅੱਜ ਦਾ ਖੁੱਲ੍ਹਾ ਗੱਫਾ ਕੜਾਹ ਪ੍ਰਸ਼ਾਦ ਦਾ ਛਕਣਾ। ਕਹਿੰਦੇ ਬਈ ਕੋਈ ਬਾਤ ਨਹੀਂ, ਮਾਤਾ ਦਾ ਲੰਗਰ ਹੈ, ਮੈਂ ਵੀ ਮਾਤਾ ਦਾ ਪੁੱਤਰ ਹਾਂ, ਤੁਸੀਂ ਵੀ ਮਾਤਾ ਦੇ ਪੁੱਤਰ ਹੋ। ਜੇ ਮਾਤਾ ਸਾਹਿਬ ਕੌਰ ਦੇ ਆ ਕੇ ਮਾਂ ਦੇ ਕੋਲੋਂ ਕੜਾਹ ਪ੍ਰਸ਼ਾਦ ਨਾ ਮਿਲਿਆ ਤਾਂ ਗੁਰੂ ਘਰ ਦੀ ਪਹਿਲੀ ਬਾਤ ਕੋਈ ਬਾਤ ਨਹੀਂ। ਲਾਂਗਰੀ ਸਿੰਘ ਜਿਹੜੇ ਨਾਲ ਸਹਾਇਕ ਸੀ ਬਾਬਾ ਜੀ ਦੇ, ਕਹਿੰਦੇ ਲਿਆਓ ਭਾਈ ਕੜਾਹੀ ਧਰੋ, ਸੱਚੋਂ ਬੜੀ ਰੱਖਦੇ ਸੀ। ਅੱਜ ਕੱਲ੍ਹ ਜਹੇਦਾਰ ਪ੍ਰੇਮ ਸਿੰਘ ਨੂੰ ਉੱਥੇ ਮਾਤਾ ਸਾਹਿਬ ਕੌਰ ਦੇ, ਲਿਆਓ ਵੀ ਕੜਾਹੀ ਮਾਂਜੋ, ਧਰੋ ਕੜਾਹੀ। ਸੇਵਾਦਾਰ ਕੋਲ ਨੂੰ ਹੋ ਕੇ ਕਹਿੰਦਾ ਜੀ ਕੜਾਹੀ ਧਰ ਕੇ ਕੀ ਕਰਾਂਗੇ, ਘੀ ਤਾਂ ਹੈ ਹੀ ਨਹੀਂ ਲੰਗਰ 'ਚ, ਸ਼ਾਇਦ ਇਹ ਪਹਿਲੀ ਵਾਰ ਐਸਾ ਹੋਇਆ ਸੀ ਵੀ ਮਾਤਾ ਸਾਹਿਬ ਕੌਰ ਦੇ ਲੰਗਰ 'ਚ ਉਸ ਦਿਨ ਘੀ ਨਹੀਂ ਸੀ, ਇਹ ਵੀ ਪਹਿਲਾ ਹੀ ਮੌਕਾ ਸੀ। ਕਦੇ ਕਦੇ ਕੋਈ ਇਮਤਿਹਾਨ ਲੈਂਦੀ ਹੈ ਕੁਦਰਤ। ਆਲੇ ਦੁਆਲੇ ਜਿਹੜੇ ਪਿੰਡ ਨੇੜੇ ਨੇੜੇ ਬਾਬਿਆਂ ਦੀ ਵਾਕਫੀਅਤ ਸਾਰੇ ਬਹੁਤ ਪ੍ਰੇਮ ਸੀ, ਕਹਿੰਦੇ ਵੀ ਐਂ ਕਰੋ ਵੀ ਉਹ ਪਿੰਡ ਦੇ ਵਿੱਚੋਂ ਜਾ ਕੇ ਘੀ ਉਧਾਰ ਲੈ ਕੇ ਆਓ। ਸੇਵਾਦਾਰ ਨੱਠਿਆ ਗਿਆ, ਖਾਲੀ ਮੁੜਿਆ, ਕਹਿੰਦਾ ਜੀ ਸਾਰੇ ਪਿੰਡ 'ਚੋਂ ਨਹੀਂ ਮਿਲਿਆ। ਕਹਿੰਦੇ ਦੂਜੇ ਪਿੰਡ ਚਲਾ ਜਾ, ਦੂਜੇ ਪਿੰਡ ਗਿਆ ਘੀ ਉੱਥੋਂ ਬਿਨਾਂ ਮਿਲਿਆ। ਇਹ ਵੀ ਇੱਕ ਬੱਸਦੇ ਰਸਦੇ ਪਿੰਡਾਂ 'ਚੋਂ ਘੀ ਨਾ ਮਿਲੇ, ਇਹ ਵਾਹਿਗੁਰੂ ਦਾ ਕੋਈ ਪਾਣਾ ਹੀ ਸੀ, ਬਸ ਇਹੀ ਕਹਿ ਦਿਆ ਸੀ। ਜਾਂ ਫਿਰ ਇਹ ਸਮਝ ਲਓ ਵੀ ਆਪਣੇ ਪਿਆਰੇ ਦੀ ਉਪਮਾ, ਆਠ ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਕੋਈ ਇਹੋ ਜਿਹੀ ਖੇਲ ਵਰਤਾਉਣੀ ਸੀ ਮਹਾਰਾਜ ਨੇ। ਉੱਥੋਂ ਹੀ ਵਾਪਸ ਆ ਗਿਆ, ਕਹਿੰਦੇ ਭਾਈ ਕੀ ਮਿਲਿਆ ਨਹੀਂ ਬਾਬਾ ਜੀ, ਕਹਿੰਦੇ ਫਿਰ ਹੁਣ ਹੋਰ ਥਾਂ ਤੀਜੇ ਥਾਂ ਜਾਣ ਦੀ ਲੋੜ ਨਹੀਂ, ਤੀਜੇ ਥਾਂ ਉੱਥੇ ਭੇਜਾਂਗੇ ਜਿੱਥੋਂ ਮਿਲ ਜਾਏ, ਦੋ ਥਾਂ ਤਾਂ ਮਿਲਿਆ ਨਹੀਂ। ਕੜਾਹੀ ਮਾਂਜੀ ਗਈ ਜੀ, ਮਾਂਜੀ ਵੀ, ਅੱਗ ਬਾਲ ਦਿੱਤੀ ਵੀ ਬਾਲ ਦਿੱਤੀ। ਕਹਿੰਦੇ ਫਿਰ ਕੋਈ ਬਾਤ ਨਹੀਂ, ਖੁਰਚਣਾ ਫੜ ਕੇ ਆਪ ਮੂਲ ਮੰਤਰ ਦਾ ਪਾਠ ਕਰਨ ਲੱਗ ਪਏ। ਸੇਵਾਦਾਰ ਨੂੰ ਕਹਿੰਦੇ, ਸੰਤੋਖ ਸਿੰਘ ਕਹਿੰਦਾ ਮੈਂ ਉੱਥੇ ਦੇਖ ਰਿਹਾ ਵੀ ਮੇਰੇ ਦੇਖਦਿਆਂ ਹੋਇਆ ਹੈ ਸਾਰਾ ਕੁਝ। ਸੇਵਾਦਾਰ ਨੂੰ ਕਹਿੰਦੇ ਜਾ ਬਈ ਆ ਗਾਗਰ ਚੁੱਕ, ਛੋਟੀ ਗਾਗਰ ਗੋਦਾਵਰੀ ਦੇ ਵਿੱਚ ਲੈ ਜਾ, ਪਰ ਇੱਕ ਸ਼ਰਤ ਹੈ ਵੀ ਪਿੱਛਾ ਮੁੜ ਕੇ ਨਾ ਦੇਖੀ, ਕਿਤੇ ਕੰਮ ਵਿਗੜ ਨਾ ਜਾਏ। ਪਿੱਛਾ ਮੁੜ ਕੇ ਨਹੀਂ ਦੇਖਣਾ, ਅਗਾਂਹ ਕੂਤਰਾਂ ਵੀ ਗੋਦਾਵਰੀ ਦੇ ਵਿੱਚ ਖੜ ਕੇ ਪਹਿਲਾਂ ਕਰੀ ਅਰਦਾਸ, ਮੈਂ ਵੀ ਕਰਦਾ ਇੱਥੋਂ ਅਤੇ ਤੂੰ ਉੱਥੇ ਜਾ ਕੇ ਅਰਦਾਸ ਕਰੀ। ਜਾ ਕੇ ਕਹਿਣਾ ਮਾਤਾ ਦਾ ਧਿਆਨ ਧਰ ਕੇ, ਮਾਤਾ ਸਾਹਿਬ ਕੌਰ ਦਾ, ਮਾਤਾ ਜੀ ਤੁਹਾਡੇ ਪੁੱਤਰ ਆਇਆ ਤੁਹਾਡੇ ਘਰ ਤੁਹਾਡੇ ਤਪ ਸਥਾਨ 'ਤੇ, ਕੜਾਹ ਪ੍ਰਸ਼ਾਦ ਮੰਗਦੇ ਆ, ਲੰਗਰ ਮਸਤਾਨਾ ਹੋਇਆ ਵੈ, ਲੰਗਰ ਦੇ ਵਿੱਚ ਅੱਜ ਕੀ ਹੈ ਨਹੀਂ ਸੀ, ਅਤੇ ਸਾਡੀ ਅਰਦਾਸ ਹੈ ਵੀ ਇੱਕ ਗਾਗਰ ਘੀ ਸਾਨੂੰ ਉਧਾਰਾ ਦੇ ਦਿਓ, ਉਧਾਰਾ। ਕਹਿੰਦੇ ਪ੍ਰੇਮੀਆਂ ਇਹ ਕਹਿ ਕੇ ਤੂੰ ਚੱਲਦੀ ਹੋਈ ਗੋਦਾਵਰੀ ਦੇ ਵਿੱਚੋਂ ਇੱਕ ਗਾਗਰ ਭਰ ਕੇ ਲਾਇਆ। ਹੁਣ ਉਹ ਸੋਚਦਾ ਹੈ ਵੀ ਪਾਣੀਆਂ ਦੇ ਨਾਲ ਤਾਂ ਕਦੇ ਦੇਗਾਂ ਬਣੀਆਂ ਨਹੀਂ ਹੈ, ਪਰ ਬਾਬਿਆਂ ਦਾ ਤਪ ਐਡਾ ਸੀ ਮੂਹਰੇ ਨਾ ਸ਼ਬਦ ਹੋਏ ਨਹੀਂ ਸੀ ਸਕਦਾ। ਹੁਣ ਬਾਬਾ ਆਨੰਦ ਸਿੰਘ ਕਿਸੇ ਦੀ ਮੂਹਰੇ ਨਾ ਕਰਨ ਦੀ ਹਿੰਮਤ ਹੈਗੀ ਸੀ, ਚਾਹੇ ਮਹਾਰਾਜਾ ਭੁਪਿੰਦਰ ਸਿੰਘ ਹੋ ਨਹੀਂ ਹੈ, ਬਿੰਗਵਾਂ ਦੀ ਤਾਂ ਗੱਲ ਹੀ ਛੱਡੋ। ਰਾੜਾ ਸਾਹਿਬ ਭੋਰੇ ਦੇ ਆਲੇ ਦੁਆਲੇ ਲੰਘਣ ਵਾਲਿਆਂ ਦੀਆਂ ਵੀ ਲੱਤਾਂ ਕੰਬਦੀਆਂ ਆਉਂਦੀਆਂ ਸੀ, ਮਹਾਂਪੁਰਸ਼ ਭੋਰੇ 'ਚ ਬੈਠੇ ਨੇ। ਪ੍ਰਤਾਪ ਹੁੰਦਾ 150 ਸਿੰਘ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਨਾਲ ਪਲੰਗੇ ਦੇ ਮੂਹਰੇ, ਜਿੱਧਰ ਮੂੰਹ ਹੈ ਸੰਤਾਂ ਦਾ ਮੂਹਰੇ ਦੀ ਨਹੀਂ ਸੀ ਕੋਈ ਲੰਘਦਾ ਹੁੰਦਾ, ਕਿਰਿਆ ਕਰਨ ਪਿੱਛੇ ਨੂੰ ਜਾਣਾ ਜੋਰਾਂ ਵਾਂਗੂ। ਪ੍ਰਤਾਪ ਹੁੰਦਾ ਹੈ, ਨਾਮ ਦਾ ਪ੍ਰਤਾਪ। ਕਹਿੰਦੇ ਜੀ ਸਤਿਵਚਨ, ਸੰਤੋਖ ਸਿੰਘ ਕਹਿੰਦਾ ਜੀ ਗਏ ਅਰਦਾਸ ਕੀਤੀ, ਕਹਿੰਦਾ ਜਿਸ ਵੇਲੇ ਗੋਦਾਵਰੀ ਦੇ ਵਿੱਚੋਂ ਗਾਗਰ ਭਰੀ ਹੈ, ਕਹਿੰਦਾ ਡੁੱਬ ਡੁੱਬ ਕਰਦਾ ਪਾਣੀ ਭਰਿਆ ਉਹਦੇ 'ਚ, ਐਨ ਦੇਖ ਰਿਹਾ ਮੈਂ ਵੀ ਪਾਣੀ ਹੈ, ਕਹਿੰਦਾ ਉਹ ਤੁਰਿਆ ਆ ਰਿਹਾ, ਪਿੱਛਾ ਮੁੜ ਕੇ ਤਾਂ ਦੇਖਣਾ ਨਹੀਂ ਸੀ, ਉਹ ਛਲਕਦਾ ਵੀ ਪਾਣੀ ਹੋਈ ਆ ਉਹਦੇ 'ਚ, ਕੀ ਤਾਂ ਛਲਕਦਾ ਹੀ ਨਾ ਹੁੰਦਾ, ਪਾਣੀ ਤਾਂ ਛਲਕਦਾ ਹੈ। ਅਤੇ ਹੁਣ ਘੜੇ ਦਾ ਸਵਾ ਇਹ, ਗਾਗਰ ਦਾ ਸਵਾ ਇਹ ਵੀ ਪਾਣੀ ਉਹਦੇ 'ਚ ਥੋੜ੍ਹਾ ਥੋੜ੍ਹਾ ਹਿੱਲ ਕੇ ਡੁੱਬ ਡੁੱਬ ਕਰਦਾ ਰਹਿੰਦਾ, ਅਤੇ ਲਿਆ ਕੇ ਐਨ ਕੜਾਹੀ ਦੇ ਕੋਲ ਖੜ ਗਿਆ ਗਾਗਰ ਵਾਲਾ। ਸੰਤੋਖ ਸਿੰਘ ਕਹਿੰਦਾ ਮੈਂ ਵੀ ਖੜਾ ਵੀ ਦੇਖੋ ਹੁਣ ਕੀ ਬਣਦਾ, ਭਰਿਆ ਵੀ ਪਾਣੀ ਹੈ ਵੀ ਪਾਣੀ ਲਿਆਂਦਾ ਵੀ ਪਾਣੀ, ਇਹ ਬਾਬੇ ਖੜੇ ਖੁਰਚਣਾ ਲਈ, ਕੋਈ ਮਾਮੂਲੀ ਸਾਧੂ ਨਹੀਂ ਸੀ। ਨਿਹੰਗ ਸਿੰਘ ਸੰਪਰਦਾ 'ਚ ਵੀ ਹੋਰ ਮਹਾਂਪੁਰਖਾਂ ਦੀਆਂ ਤਾਂ ਆਪਾਂ ਪੜ੍ਹਦੇ ਸੁਣਦੇ ਰਹਿੰਦੇ ਹਾਂ, ਮੈਂ ਤੁਹਾਨੂੰ ਇਸ ਕਰਕੇ ਵੀ ਨਿਹੰਗ ਸਿੰਘ ਸੰਪਰਦਾ 'ਚ ਵੀ ਬਹੁਤ ਵੱਡੇ ਕਮਾਈ ਵਾਲੇ ਹੋਏ ਆ। ਉਹ ਕਹਿੰਦਾ ਜੀ ਮੇਰੇ ਸਾਹਮਣੇ ਗਾਗਰ ਦੇ ਵਿੱਚੋਂ ਮਹਾਂਪੁਰਖਾਂ ਨੇ ਇਸ਼ਾਰਾ ਕੀਤਾ ਵੀ ਭਾ ਇਹਦੇ ਵਿੱਚ, ਕਹਿੰਦਾ ਉੱਪਰ 'ਤੇ ਤਾਂ ਡਿੱਗ ਰਿਹਾ ਪਾਣੀ, ਕੜਾਹੀ ਦੇ ਵਿੱਚ ਬਣ ਰਿਹਾ ਘੀ, ਕਹਿੰਦਾ ਮੇਰੇ ਸਾਹਮਣੇ ਦੀ ਗੱਲ ਹੈ, ਦੇਖੋ ਅੱਜ ਦੇ ਤਰਕਵਾਦੀ ਕੀ ਕਹਿਣਗੇ ਇਸ ਗੱਲ ਨੂੰ, ਕਹਿੰਦਾ ਮੇਰੇ ਸਾਹਮਣੇ ਹੋਇਆ ਇਹ। ਆਟਾ ਭੁੰਨਿਆ, ਢਾਠਾ ਮਾਰਿਆ ਹੋਇਆ, ਬਾਣੀ ਪੜ੍ਹੀ ਜਾਂਦੇ ਨੇ, ਜਪਜੀ ਦਾ ਪਾਠ ਬੋਲੇ ਨਹੀਂ, ਦੇਗ ਤਿਆਰ ਹੋ ਗਈ, ਦੇਗ ਠੰਡੀ ਹੋਈ, ਅਰਦਾਸਾ ਕੀਤਾ ਗਿਆ, ਬਹੁਤ ਵੈਰਾਗ ਵਿੱਚ ਆ ਕੇ ਮਾਤਾ ਸਾਹਿਬ ਕੌਰ ਨੂੰ ਯਾਦ ਕਰਕੇ, ਮਾਤਾ ਤੂੰ ਆਪਣੇ ਪੁੱਤਰ ਦੀ ਲਾਜ ਰੱਖ ਲਈ, ਅਧਾਰਾ ਘੀ ਦੇ ਕੇ ਜਿੱਦਣ ਲੰਗਰ ਵਿੱਚ ਆ ਗਿਆ ਅਸੀਂ ਵਾਪਸ ਕਰ ਦਿਆਂਗੇ। ਦੇਗ ਵਰਤੀ ਖੁੱਲ੍ਹਾ ਗੱਫਾ, ਫਿਰ ਰੁੱਗ ਭਰ ਭਰ ਕੇ ਦਿੱਤੇ, ਕਹਿੰਦੇ ਬਈ ਹੁਣ ਰੱਜ ਕੇ ਛਕੋ ਚਾਦਰਿਆਂ ਵਾਲੇ, ਹੁਣ ਇਹ ਨਾ ਹੋ ਵੀ ਗੱਲ ਵੀ ਕੋਈ ਕਹਿ ਰਹਿ ਗਈ। ਤ੍ਰਿਪਤ ਹੋ ਗਏ। ਕੁਝ ਸਮੇਂ ਤੋਂ ਬਾਅਦ ਜਦੋਂ ਘੀ ਆ ਗਿਆ, ਮਹਾਂਪੁਰਖਾਂ ਦਾ ਕਿਹਾ ਹੋਇਆ ਸੀ, ਕਹਿੰਦੇ ਵੀ ਜਦੋਂ ਲੰਗਰ 'ਚ ਘੀ ਆ ਜਾਏ ਨਾ, ਕਹਿੰਦੇ ਆਧਾਰ ਅੱਬਲਾਂ ਤਾਂ ਲਈਦਾ ਨਹੀਂ ਹੁੰਦਾ, ਜੇ ਆਧਾਰ ਲੈ ਲਈਏ ਕਹਿੰਦੇ ਸਮੇਂ ਸਿਰ ਮੋੜੀ ਦਾ ਹੁੰਦਾ, ਅਤੇ ਗਾਹਾਂ ਨੂੰ ਅਤਵਾਰ ਬਣਿਆ ਰਹਿੰਦਾ, ਨਹੀਂ ਅੱਗੇ ਨੂੰ ਕੋਈ ਆਧਾਰ ਨਹੀਂ ਦਿੰਦਾ ਜੇ ਗੜਬੜ ਕਰੀਏ। ਮਹਾਂਪੁਰਖ ਕਹਿਣ ਲੱਗੇ ਕੀ ਹੋ ਗਿਆ ਜੀ? ਹੋ ਗਿਆ, ਕਹਿੰਦੇ ਜਿੰਨਾ ਲੈ ਕੇ ਆਏ ਸੀ ਉਹਦੇ ਨਾਲੋਂ ਤੋਲਾ ਵੱਧ ਹੀ ਹੋਵੇ, ਭਰ ਲਓ ਗਾਗਰ। ਭਰ ਲਈ, ਉਸੇ ਤਰ੍ਹਾਂ ਲਿਜਾ ਕੇ ਗਦਾਵਰੀ 'ਚ ਡੋਲ ਕੇ ਆਏ। ਹੁਣ ਇਹ ਦੋ ਕਿਰਿਆ ਸੰਤ ਦੀਆਂ ਨਾਸਤਕਾਂ ਦੇ ਕਿਵੇਂ ਮੇਰੇ 'ਚ ਆ ਜਾਣਗੀਆਂ? ਚਲੋ ਸਾਨੂੰ ਤਾਂ ਕਹਿਣਗੇ ਜੀ ਇਹ ਆਪਣੇ ਆਪਣੇ ਸੰਤ ਦੀ, ਕਲੇਰਾਂ ਵਾਲੇ ਆਪਣੇ ਸੰਤਾਂ ਦੀ, ਭਿੰਡਰਾਂ ਵਾਲੇ ਆਪਣੇ ਸੰਤਾਂ ਦੀ, ਇਹ ਕਰੀ ਜਾਂਦੇ। ਮੈਂ ਤਾਂ ਦੂਸਰੇ ਦੀ ਗੱਲ ਸੁਣਾ ਰਿਹਾ, ਨਿਹੰਗ ਸਿੰਘ ਸੰਪਰਦਾ ਦੀ ਦੂਸਰੀ ਘਟਨਾ ਉਹਨੇ ਸੁਣਾਈ, ਕਹਿੰਦਾ ਜਿਹੜੀਆਂ ਮੇਰੇ ਨਾਲ ਬੀਤੀਆਂ, ਕਹਿੰਦਾ ਉਹ ਮੈਂ ਦੱਸ ਰਿਹਾ, ਹੋਰ ਕਿੰਨੀਆਂ ਕੁ ਹੋਈਆਂ ਇਹਦਾ ਕੋਈ ਹਿਸਾਬ ਕਿਤਾਬ ਨਹੀਂ। ਇਹ ਕਹਿੰਦਾ ਮੈਂ ਬਾਬਿਆਂ ਨੂੰ ਬੇਨਤੀ ਕੀਤੀ, ਮਹਾਂਪੁਰਖੋ ਵੀ ਮੇਰਾ ਤਾਂ ਜੀ ਨਹੀਂ ਲੱਗਦਾ। ਉਹਨੂੰ ਕਹਿੰਦੇ ਜਿਹੜੇ ਬੱਚੇ ਦਾ ਮਾਂ ਕੋਲ ਆ ਕੇ ਜੀ ਨਹੀਂ ਲੱਗਦਾ, ਉਹ ਲੱਗੂ ਕਿੱਥੇ? ਮਾਤਾ ਦੇ ਸਥਾਨ 'ਤੇ ਬੈਠੇ ਭਲਿਆ, ਮਾਤਾ ਸਾਹਿਬ ਕੌਰ ਦੇ ਕੀ ਹੋ ਗਿਆ ਇਹਨੂੰ? ਕਹਿੰਦਾ ਨਹੀਂ ਜੀ, ਮੈਂ ਤਾਂ ਪੰਜਾਬ ਜਾਣਾ। ਸੰਤੋਖ ਸਿੰਘ ਕਹਿੰਦੇ ਨਾ ਜਾ। ਕਹਿੰਦਾ ਜੀ ਜਾਣਾ। ਦੋ ਤਿੰਨ ਵਾਰੀ, ਦੋ ਵਾਰੀ ਮਹਾਂਪੁਰਖਾਂ ਨੇ ਕਿਹਾ। ਸੰਤੋਖ ਸਿੰਘ ਕਹਿੰਦਾ ਦੇਖੋ ਮਹਾਰਾਜ, ਗੱਲ ਆ, ਤੁਸੀਂ ਨਿਹੰਗ ਸਿੰਘ, ਮੈਂ ਨਿਹੰਗ ਸਿੰਘ। ਕਹਿੰਦਾ ਜੇ ਛੁੱਟੀ ਦਿਓਗੇ ਠੀਕ ਹੈ, ਨਹੀਂ ਸੇ ਖਾਲਸਾ ਹਰਨ ਹੋ ਜੂਗਾ, ਮਤਲਬ ਵੀ ਮੈਂ ਚੋਰੀ ਭੱਜ ਜਾਊਂਗਾ, ਨਹੀਂ ਤਾਂ ਖਾਲਸੇ ਨੇ ਹਰਨ ਹੋ ਜਾਣਾ। ਕਹਿੰਦੇ ਨਾ ਨਾ, ਇੱਕ ਨਾ ਕਰੀ, ਚੋਰੀ 'ਤੇ ਨਾ ਜਾਈ, ਜੇ ਜਾਣਾ ਸਾਹਮਣੇ ਜਾ ਫਿਰ। ਕਹਿੰਦਾ ਜੀ ਠੀਕ ਹੈ, ਮੈਂ ਜਾਣਾ। ਅਤੇ ਕਹਿੰਦਾ ਜੀ ਕਿਰਾਇਆ ਦਿਓ। ਕਹਿੰਦੇ ਕਿਰਾਇਆ ਲੈ ਮਾਤਾ ਤੋਂ, ਮਾਤਾ ਮਾਲਕ ਹੈ ਕਿਰਾਏ ਦੀ ਇੱਥੇ ਦੀ। ਉੱਥੇ ਬਾਬਿਆਂ ਨੇ ਗੋਲਕ ਨੂੰ, ਹੁਣ ਤਾਂ ਸਮੇਂ ਬਦਲ ਗਏ, ਉਹਨਾਂ ਦੇ ਹੁੰਦਿਆਂ ਦੀ ਗੱਲ ਕਰਦਾ ਮੈਂ, ਉੱਥੇ ਦੀ ਇੱਕ ਪਰੰਪਰਾ ਸੀ ਵੀ ਗੋਲਕ ਨੂੰ ਪੂਰੇ ਭਾਰਤ ਵਿੱਚ ਜੇ ਕੋਈ ਇਹੋ ਜਿਹਾ ਸਥਾਨ ਸੀ ਜਿੱਥੇ ਗੋਲਕ ਨੂੰ ਜਿੰਦਾ ਨਹੀਂ, ਉਹ ਬਾਬਾ ਮਿੱਤ ਸਿੰਘ ਜੀ ਦੇ ਵੇਲੇ ਮਾਤਾ ਸਾਹਿਬ ਕੌਰ ਦੇ ਗੁਰਦੁਆਰੇ ਸੀ ਹਜ਼ੂਰ ਸਾਹਿਬ, ਜਿੰਦੇ ਤੋਂ ਬਿਨਾਂ। ਗੋਲਕ ਕੀ ਸੀ? ਵੱਡਾ ਸਾਰਾ ਡੱਬਾ ਉੱਪਰੋਂ ਦੇ ਸਰਾਕ ਕੀਤਾ ਹੋਇਆ ਸੀ, ਇੱਕ ਢੱਕਣ ਸੀ ਲਾਇਆ ਹੋਇਆ ਉਹਨੂੰ, ਇਹ ਬਾਬਿਆਂ ਦੀ ਗੋਲਕ ਸੀ। ਕਈ ਵਾਰ ਕਈ ਤਰ੍ਹਾਂ ਦੇ ਬੰਦੇ ਆਏ। ਇੱਕ ਵਾਰੀ ਨਿਹੰਗ ਸਿੰਘ ਨੇ ਢੱਕਣ ਖੋਲ੍ਹਿਆ ਅਤੇ ਉਹਨੇ ਆਪਣਾ ਰੁੱਗ ਭਰਿਆ, ਚੋਲੇ ਦੇ ਵਿੱਚ ਪਾਉਣ ਲੱਗਿਆ ਹੋਇਆ, ਉਹ ਦੇਖ ਲਿਆ ਸੇਵਾਦਾਰ ਨੇ ਜਾ ਕੇ ਬਾਬਿਆਂ ਨੂੰ, ਕਹਿੰਦਾ ਮਹਾਰਾਜ ਉਹ ਨਿਹੰਗ ਸਿੰਘ ਚੋਰੀ ਕਰਦਾ ਹੈ। ਕਿੱਥੇ? ਕਹਿੰਦੇ ਜੀ ਉਹ ਗੋਲਕ ਦੇ ਪੈਸੇ ਕੱਢ ਕੇ ਗੀਜੇ 'ਚ ਪਾਏ ਮੇਰੇ ਸਾਹਮਣੇ, ਫੜੋ ਉਹਨੂੰ। ਉਹਨੂੰ ਕਹਿੰਦੇ ਗੱਲ ਸੁਣ, ਤੇਰੀ ਵੀ ਮਾਂ, ਮੇਰੀ ਵੀ ਮਾਂ, ਜਿਹਨੇ ਪੈਸੇ ਚੱਕੇ ਨੇ ਇਹਦੀ ਵੀ ਮਾਂ, ਆਪਣੀ ਮਾਂ ਕੋਲੋਂ ਲਿਆ ਤੇਰਾ ਢਿੱਡ ਦੋਦਾ। ਇਹੋ ਜਿਹਾ ਤਿਆਗ ਕਿਤੇ ਕਿਤੇ ਧਰੇ ਪਏ ਨੇ ਇਹੋ ਜਿਹੇ ਸਾਧੂ, ਲਗਾਈ ਨਹੀਂ ਕੋਈ। ਕਹਿੰਦੇ ਮਾਤਾ ਦੀ ਗੋਲ ਕਹਿ ਲੈ ਗਿਆ, ਲੈ ਗਿਆ, ਕੋਈ ਨਹੀਂ, ਮਾਤਾ ਦਾ ਪੁੱਤਰ ਹੀ ਆ, ਫਿਰ ਕੋਈ ਬਾਤ ਨਹੀਂ, ਰਾਈ ਜਿੰਨਾ ਮਿਲ ਜਾਂਦਾ। ਸੰਤੋਖ ਸਿੰਘ ਨੂੰ ਕਹਿੰਦੇ ਜਾ ਮਾਤਾ ਤੋਂ ਪੈਸੇ ਲੈ ਲੈ। ਕਹਿੰਦਾ ਜੀ ਮੈਂ ਗਿਆ, ਡੱਬਾ ਖੋਲਿਆ, ਇੱਕ ਰੁਪਈਆ ਚਾਰ ਆਨੇ ਉਹਦੇ ਵਿੱਚ, ਡੱਬਾ ਖਾਲੀ। ਜਾਂ ਤਾਂ ਉਦੋਂ ਪਹਿਲਾਂ ਕੋਈ ਹੱਥ ਮਾਰ ਗਿਆ ਕਿਉਂਕਿ ਚੱਲਦਾ ਰਹਿੰਦਾ ਸੀ ਉੱਥੇ ਇਸ ਤਰ੍ਹਾਂ ਦਾ ਵੀ, ਜਾਂ ਫਿਰ ਹੈ ਹੀ ਇੰਨੇ ਕੁ ਸੀ ਗੋਲਕ ਦੇ ਵਿੱਚੋਂ ਲੰਗਰ ਵਾਸਤੇ ਬਾਬੇ ਕੱਢ ਲੈਂਦੇ ਸੀ, ਕਿਤੇ ਸਵਾ ਰੁਪਈਆ ਵਿਛੜਤਾ ਹੋਣਾ, ਕੁਛ ਹੋਊ ਗੱਲ। ਸੰਤੋਖ ਸਿੰਘ ਲਾ ਕੇ ਉਹਨੂੰ ਢੱਕਣ ਉੱਕਣੇ ਬਾਬਿਆਂ ਕੋਲ ਆ ਗਿਆ, ਕਹਿੰਦੇ ਭਾਈ ਲੈ ਆ। ਸੀ ਇਹ ਗੁੱਸੇ ਵਾਲਾ ਸੰਤੋਖ, ਕਹਿੰਦਾ ਲਿਆਉਣਾ ਕਿੱਥੇ ਸੀ, ਇੱਕ ਰੁਪਈਆ ਚਾਰ ਆਨੇ ਤਾਂ ਹੈ ਉੱਥੇ ਪਏ। ਕਹਿੰਦੇ ਮਾਤਾ ਦੇ ਖਜ਼ਾਨਿਆਂ 'ਤੇ ਸ਼ੱਕ ਨਹੀਂ ਕਰੀਦੀ, ਮਾਤਾ ਦਾ ਖਜ਼ਾਨਾ ਹੈ ਤੂੰ, ਮਾਤਾ ਦੇ ਖਜ਼ਾਨੇ ਆ ਟੁੱਟਣ, ਤੈਨੂੰ ਨਹੀਂ ਲੈਣਾ ਆਏ ਪੈਸੇ। ਕਹਿੰਦਾ ਜੀ ਹੋਰ ਕਿਵੇਂ ਲੈਣੇ ਸੀ, ਢੱਕਣ ਖੋਲ੍ਹਿਆ ਹੱਥ ਪਾਇਆ, ਹੋਰ ਐਂ ਹੀ ਲੈਣੇ ਸੀ। ਕਹਿੰਦੇ ਅਰਦਾਸ ਕਰੀ ਸੀ, ਕਹਿੰਦੇ ਨਾ ਜੀ। ਕਹਿੰਦੇ ਫਿਰ ਤੈਨੂੰ ਕੀ ਮਿਲਣਾ ਸੀ ਉੱਥੋਂ, ਜਾ ਅਰਦਾਸ ਕਰ ਵੀ ਮਾਤਾ ਮੈਂ ਚੱਲਿਆ ਪੰਜਾਬ ਨੂੰ, ਮੈਨੂੰ ਚਾਹੀਦਾ ਕਿਰਾਇਆ, ਫਿਰ ਜਾ ਕੇ ਲਿਆ। ਉਹ ਕਹਿੰਦਾ ਹੈਰਾਨੀ ਦੀ ਬਾਤ ਆ ਵੀ ਇੰਨੇ ਸਮੇਂ 'ਚ ਨਾ ਕੋਈ ਉੱਥੇ ਸੇਵਾਦਾਰ ਆਏ, ਉਦੋਂ ਤਾਂ ਘੱਟ ਸੰਗਤ ਜਾਂਦੀ ਸੀ ਬਹੁਤ, ਇਹ ਵੀ ਨਹੀਂ ਵੀ ਕਿਸੇ ਨੇ ਗੋਲਕ 'ਚ ਲਿਆ ਕੇ ਇਕੱਠੇ ਪਾ ਦਿੱਤੇ। ਕਹਿੰਦਾ ਮੈਂ ਜਾ ਕੇ ਅਰਦਾਸ ਕੀਤੀ, ਅਰਦਾਸ ਕਰਕੇ ਜਾ ਡੱਬਾ ਖੋਲ੍ਹਿਆ, ਕਹਿੰਦਾ ਸਾਰਾ ਡੱਬਾ ਤੁੰਨ ਤੁੰਨ ਕੇ ਨੋਟ ਭਰੇ ਹੋਏ ਸਿਰੇ ਤੱਕ। ਕਹਿੰਦਾ ਜੀ ਮੈਂ ਡਰ ਗਿਆ ਵੀ ਅਜੇ ਹੁਣ ਤਾਂ ਇੱਕ ਰੁਪਈਆ ਚਾਰ ਆਨੇ ਦਿਸੇ, ਹੁਣ ਡੱਬਾ ਭਰਿਆ ਹੋਇਆ ਦਿਸਿਆ, ਇਹ ਮੈਂ ਬਾਬਿਆਂ ਕੋਲ ਵਾਪਸ ਆ ਗਿਆ। ਕਹਿੰਦੇ ਸੰਤੋਖ ਸਿੰਘ ਲਿਆਇਆ? ਕਹਿੰਦਾ ਨਹੀਂ ਜੀ। ਕਹਿੰਦੇ ਹੁਣ ਕੀ ਹੋ ਗਿਆ? ਕਹਿੰਦਾ ਜੀ ਇਹ ਤੁਹਾਡੀ ਮਾਇਆ ਮੇਰੇ ਸਮਝ ਤੋਂ ਬਾਹਰ ਹੈ, ਆਪਣੇ ਹੱਥ ਨਾਲ ਕੱਢ ਕੇ ਦਿਓ, ਮੈਂ ਡਰ ਗਿਆ ਹੁਣ ਵੀ ਜਿਹੜੀ ਮਾਇਆ ਪਹਿਲਾਂ ਸਵਾ ਰੁਪਈਆ ਸੀ ਹੁਣ ਡੱਬਾ ਭਰ ਗਿਆ, ਮੈਂ ਨਹੀਂ ਆਪਣੇ ਹੱਥ ਨਾਲ ਕੱਢ ਸਕਦਾ। ਇਹ ਸਾਧੂ ਦੀ ਕਰਨੀ ਕਮਾਈ ਦੀ ਬਰਕਤ। ਇਹ ਦੋ ਮਹਾਂਪੁਰਖ ਇਹੋ ਜਿਹੇ ਹੋਏ ਆ ਜਿਹੜੇ ਪੈਸੇ ਗਿਣ ਕੇ ਨਹੀਂ ਸੀ ਦਿਆ ਕਰਦੇ ਸੇਵਾਦਾਰਾਂ ਨੂੰ, ਰੁੱਗ ਭਰ ਕੇ ਦਿੰਦੇ ਸੀ ਜਿੰਨੇ ਕੁ ਆ ਗਏ ਹੱਥ 'ਚ। ਇੱਕ ਤਾਂ ਸੰਤ ਕਹਿੰਦੇ ਗੁਰਬਚਨ ਸਿੰਘ ਜੀ, ਇੱਕ ਬਾਬਾ ਮਿੱਤ ਸਿੰਘ ਭਰਿਆ ਰੁੱਗ, ਕਹਿੰਦੇ ਚੱਕ ਬੇਨੇ ਉੱਚਿਆ, ਉਹ ਕਹਿੰਦਾ ਜੀ ਬਸ ਬਸ ਬਹੁਤ ਹੈ, ਇੰਨੀ ਬਹੁਤ ਹੈ। ਉਹਨਾਂ ਸਮੇਂ 'ਚ ਰੇਲ ਗੱਡੀ ਦੇ ਉੱਤੇ ਦਾ ਕਿਰਾਇਆ ਲਾਉਂਦੇ ਨਹੀਂ ਸੀ, ਨਿੰਗ ਸਿੰਘ ਰਸਤੇ 'ਤੇ ਖਰਚਾ ਖੁਰਚਾ ਸੀ ਲੈ ਗਿਆ ਵੀ ਪੰਜਾਬ 'ਚ ਚੱਲ ਕੇ ਕੁਛ ਚਿਰ ਚਲੋ ਰਹਿਣਾ। ਉਹ ਕਹਿੰਦਾ ਜੀ ਪੰਜਾਬ ਦੀ ਹੱਦ ਵਿੱਚ ਜਦੋਂ ਗੱਡੀ ਬੜੀ, ਕਹਿੰਦਾ ਮੈਨੂੰ ਬੁਖਾਰ ਹੋ ਗਿਆ। ਮੈਂ ਕਿਹਾ ਵੀ ਰਸਤੇ 'ਚ ਚਲੋ ਹੋ ਗਿਆ, ਜਾ ਕੇ ਜੀ ਬੜੀਆਂ ਦਵਾਈਆਂ ਲਈਆਂ, ਬੁਖਾਰ ਨਹੀਂ ਠੀਕ 'ਚ ਹੋਣ ਆਇਆ। ਅੱਠ ਪਹਿਰ ਚੜਿਆ ਰਿਹਾ ਕਰੇ, ਕਹਿੰਦਾ ਇੱਕ ਘੰਟਾ ਉਤਰ ਜਾ ਕਰੇ ਰੋਟੀ, ਰੋਟੀ ਪਕਾਉਣ ਵਾਸਤੇ ਉਨਾ ਕੁ ਟਾਈਮ ਮਿਲ ਜਾ ਕਰੇ, ਰੋਟੀ ਪਕਾਈ ਖਾਈ ਮੁੜ ਕੇ ਫੇਰ ਬੁਖਾਰ ਚੜ ਗਿਆ। ਜਦੋਂ ਬੁਖਾਰ ਨਾ ਹੀ ਉਤਰਿਆ, ਕਹਿੰਦਾ ਮੇਰੇ ਮਨ 'ਚ ਆਈ ਵੀ ਮਰਨਾ ਤਾਂ ਹੈਗਾ, ਵੀ ਆਪਾਂ ਉਹ ਧਰਤੀ ਵਧੀਆ ਹਜ਼ੂਰ ਸਾਹਿਬ ਦੀ ਵੀ ਉੱਥੇ ਚੱਲ ਕੇ ਮਰਦੇ ਹਾਂ ਹੁਣ, ਵੀ ਬੁਖਾਰ ਨੇ ਤਾਂ ਖੜਾ ਨਹੀਂ ਛੱਡਣਾ। ਕਹਿੰਦਾ ਜੀ ਮੈਂ ਜਦੋਂ ਰੇਲ ਗੱਡੀ 'ਚ ਬਹਿ ਗਿਆ ਹਜ਼ੂਰ ਸਾਹਿਬ ਜਾਣ ਵਾਸਤੇ, ਜਦੋਂ ਪੰਜਾਬ ਦੀ ਹੱਦ ਪਾਰ ਕਰੀ ਬੁਖਾਰ ਲੈ ਗਿਆ। ਜਦੋਂ ਆਇਆ ਬਾਬਿਆਂ ਦੇ ਸਾਹਮਣੇ, ਕਹਿੰਦੇ ਸੰਤੋਖ ਸਿਆਂ ਜੇ ਤੇਰੇ ਵਰਗਾ ਵਿਗੜਿਆ ਤਿਗੜਿਆ ਉਹਨਾਂ ਨਾ ਲੋਟ ਹੋਵੇ, ਕਹਿੰਦੇ ਐਂ ਅਸੀਂ ਫੜ ਕੇ ਵੀ ਲਾਇਆ ਉਹਨੇ ਆ ਹੱਥ ਜੋੜਦੇ ਐ ਮਹਾਰਾਜ ਬਸ। ਸੋ ਇਸ ਪ੍ਰਕਾਰ ਜਿਹੜਾ ਫਿਰ ਉਹਨਾਂ ਦੇ ਅਖੀਰ ਵਕਤ ਜਿਹੜਾ ਪਾਣਾ ਵਰਤਿਆ, ਗਿਆਨੀ ਪ੍ਰੇਮ ਸਿੰਘ ਜੀ ਕਨੇਡਾ ਰਹਿੰਦੇ ਆ, ਉਹਨਾਂ ਦਾ ਸਹੁਰਾ ਸਾਹਿਬ ਇਕਲੌਤਾ ਸੀ ਆਪਣੇ ਪਿਤਾ ਦੇ ਘਰ, ਬਾਬਿਆਂ ਦੀ ਸੇਵਾ ਵਿੱਚ ਚਲਾ ਗਿਆ, ਬੜੇ ਪ੍ਰਸੰਨ ਸੀ। ਉਹਨੂੰ ਕਹਿੰਦੇ ਹਰਾ ਸਿੰਘ ਆ ਮਹਾਰਾਜ, ਕਹਿੰਦੇ ਤੇਰੀ ਸੇਵਾ ਜਿਹੜੀ ਹੈ ਨਾ ਉਹ ਪੂਰੀ ਹੋ ਗਈ, ਗੁਰੂ ਨੇ ਤੇਰੀ ਸੇਵਾ ਥਾਂ ਪਾ ਲਈ, ਵੀ ਹੁਣ ਤੂੰ ਵਾਪਸ ਚਲਿਆ ਜਾ, ਇਕੱਲਾ ਇਕੱਲਾ ਹੈਗਾ ਵੀ ਵਾਪਸ ਚਲਿਆ ਜਾ ਹੁਣ। ਕਹਿੰਦੇ ਇੱਕ ਗੱਲ ਦਾ ਧਿਆਨ ਰੱਖੀ ਵੀ ਜੇ ਅਸੀਂ ਬੁਲਾਵਾਂਗੇ ਤਾਂ ਹੀ, ਬਿਨਾਂ ਬੁਲਾਏ ਹੁਣ ਤੂੰ ਆਈ ਨਾ। ਉਹ ਸੋਚਣ ਲੱਗਾ ਵੀ ਇਉਂ ਕਿਉਂ ਕਹਿਤਾ ਬਾਬਿਆਂ ਨੇ। ਉੱਥੋਂ ਚੱਲ ਕੇ ਬਾਬਾ ਨਿਧਾਨ ਸਿੰਘ ਦੇ ਅਸਥਾਨ 'ਤੇ ਲੰਗਰ ਸਾਹਿਬ ਹੈ ਤਾਂ ਗੁਰੂ ਕਾ ਅਸਥਾਨ, ਚਲੋ ਮਹਾਂਪੁਰਖਾਂ ਨੇ ਸੇਵਾ ਕਰਾਈ, ਸੱਚਖੰਡ ਆ ਗਏ। ਉਹ ਹਰਾ ਸਿੰਘ ਬੈਠਾ ਪ੍ਰਸ਼ਾਦਾ ਛਕ ਰਿਹਾ ਪੰਗਤ 'ਚ, ਅੱਗ ਵਾਂਗੂ ਹਿਰਦਾ ਵੇਦ ਖਲ ਖਬਰ ਪਹੁੰਚ ਗਈ ਕਿ ਬਾਬਾ ਜੀ ਚੜ੍ਹਾਈ ਕਰ ਗਏ। ਬਾਬਾ ਮਿੱਤ ਸਿੰਘ ਕਹਿੰਦਾ ਮੈਂ ਚੰਗਾ ਭਲਾ ਛੱਡ ਕੇ ਆਇਆ, ਕੋਈ ਬਿਮਾਰ ਨਹੀਂ ਸੀ, ਕੁਛ ਨਹੀਂ ਸੀ। ਇਹਦਾ ਮਤਲਬ ਬਾਬਿਆਂ ਨੂੰ ਪਤਾ ਹੀ ਸੀ। ਕਹਿੰਦਾ ਵੀ ਮੈਨੂੰ ਕਿਉਂ ਭੇਜ ਦਿੱਤਾ, ਨਾਲ ਇਹ ਕਹਿਤਾ ਵੀ ਬਿਨਾਂ ਬੁਲਾਏ ਆਈ ਨਾ, ਵੀ ਹੁਣ ਮੈਨੂੰ ਕੀ ਕਰਨਾ ਚਾਹੀਦਾ। ਕਹਿੰਦਾ ਵੀ ਕੁਛ ਵੀ ਹੋਵੇ ਵੀ ਉਹ ਤਾਂ ਉਹਨਾਂ ਦੇ ਜਿਉਂਦਿਆਂ ਜਿਉਂਦਿਆਂ ਸਰੀਰ ਦੇ ਸੀ ਬਚਨ, ਵੀ ਜਦੋਂ ਹੁਣ ਚਲੇ ਗਈ ਸੱਚਖੰਡ ਨੂੰ ਹੁਣ ਤਾਂ ਮੈਂ ਜਾ ਹੀ ਸਕਦਾ। ਜਿਹੜਾ ਜਿਹੜਾ ਸੱਚਾ ਸ਼ਰਧਾਲੂ ਹੁੰਦਾ ਨਾ, ਉਹਨੂੰ ਆਪਣੇ ਮਹਾਂਪੁਰਸ਼ ਨਾਲ ਆਪਣੇ ਆਪਣੇ ਮਾਂ ਪਿਓ ਨਾਲੋਂ ਜ਼ਿਆਦਾ ਪਿਆਰ ਹੁੰਦਾ। ਅਤੇ ਜਾਂਦਾ ਜਾਂਦਾ ਕਹਿੰਦਾ ਹੇ ਮਹਾਂਪੁਰਖੋ, ਬਈ ਮੈਂ ਇੱਕ ਇੱਛਾ ਧਾਰ ਕੇ ਚੱਲਿਆ ਤੁਹਾਡੇ ਚਰਨਾਂ 'ਚ, ਤੁਸੀਂ ਉਹ ਪੂਰਨ ਪੁਰਖ, ਵੀ ਤੁਸੀਂ ਸਰੀਰ ਦਿੱਤਾ ਤਿਆਗ, ਪਰ ਤੁਸੀਂ ਤਾਂ ਅਮਰ ਹੋ, ਮੇਰੀ ਬੇਨਤੀ ਸੁਣ ਲਓ, ਵੀ ਜਦੋਂ ਮੈਂ ਤੁਹਾਡੇ ਲਾਸ਼ ਕੋਲ ਜਾਵਾਂ, ਤੁਹਾਡੇ ਸਰੀਰ ਕੋਲ ਜਾਵਾਂ, ਉੱਥੇ ਕੋਈ ਬੰਦਾ ਨਾ ਹੋਵੇ, ਸਿਰਫ਼ ਤੁਹਾਡਾ ਸਰੀਰ ਹੋਵੇ, ਅਤੇ ਮੈਂ ਉੱਥੇ ਜਾ ਕੇ ਆਖਰੀ ਵੇਲੇ ਦਾ ਦਰਸ਼ਨ, ਅਤੇ ਮੈਂ ਜਿਹੜੇ ਤਰੀਕੇ ਨਾਲ ਤੁਹਾਨੂੰ ਮਿਲਣਾ ਚਾਹੁੰਦਾ, ਵੀ ਇਹਨਾਂ ਲੋਕਾਂ ਨੂੰ ਪਸੰਦ ਨਹੀਂ ਆਉਣਾ, ਇਸ ਕਰਕੇ ਵੀ ਮੈਨੂੰ ਇੰਨਾ ਕੁ ਮੌਕਾ ਦੇ ਦਿਓ। ਉਹ ਗਿਆਨੀ ਪ੍ਰੇਮ ਸਿੰਘ ਜੀ ਕਹਿੰਦੇ ਮੇਰੇ ਸਹੁਰਾ ਸਾਹਿਬ ਆਪ ਕਹਿੰਦੇ ਦੱਸਦੇ ਸੀ ਵੀ ਜਦੋਂ ਬਾਬਿਆਂ ਦੇ ਕੋਲ ਗਏ, ਹਾਲਾਂਕਿ ਮ੍ਰਿਤਕ ਸਰੀਰ ਨੂੰ ਨਾ ਕੋਈ ਗ੍ਰਿਸਤੀ ਨਾ ਕੋਈ ਸਾਧੂ ਦੇ ਸੇਵਕ ਕਦੇ ਇਕੱਲਾ ਨਹੀਂ ਛੱਡਦੇ ਮ੍ਰਿਤਕ ਸਰੀਰ, ਪੁਰਾਣੀ ਪ੍ਰਥਾ ਹੈ। ਉਹ ਭਾਣਾ ਇਹੋ ਜਿਹਾ ਵਰਤਿਆ ਵੀ ਬਾਬੇ ਜਿਸ ਥਾਂ 'ਤੇ ਸਰੀਰ ਅੰਦਰ ਗਏ ਤਾਂ ਬਿਲਕੁਲ ਇਕੱਲੇ ਬਾਬੇ ਅਤੇ ਇਕੱਲਾ ਹਰ ਸਿੰਘ, ਅਤੇ ਉਹਨਾਂ ਦੇ ਫੜ ਕੇ ਚਰਨਾਂ ਨੂੰ ਧਾ ਮਾਰ ਕੇ ਕਹਿੰਦਾ ਬਾਬਾ ਜੇ ਜਾਣਾ ਹੀ ਸੀ, ਕਹਿੰਦਾ ਆਹ ਕਿਉਂ ਮੇਰੇ ਨਾਲ ਤੇਰਵੀਂ ਕਰ ਗਿਆ, ਮੈਨੂੰ ਆਪਣੇ ਕੋਲੋਂ ਤੋਰ ਦਿੱਤਾ। ਅਤੇ ਕਹਿੰਦਾ ਮੈਂ ਜਾਂ ਬਾਬਿਆਂ ਦੀ ਲਾਜ, ਉੱਠ ਕੇ ਬਾਬਾ ਜੀ ਰਾ ਚੜ੍ਹਾਈ ਕਰੇ ਹੋ, ਉੱਠ ਕੇ ਬੈਠੇ ਹੋ ਗਏ, ਕਹਿੰਦੇ ਹਰਸਿਆਂ ਤੈਨੂੰ ਕਿਹਾ ਸੀ ਆਈ ਨਾ। ਉਹ ਕਹਿੰਦੇ ਮਹਾਰਾਜ ਤੁਸੀਂ, ਕਹਿੰਦਾ ਟਾਈਮ ਥੋੜ੍ਹਾ, ਕਿਤੇ ਕੋਈ ਹੋਰ ਨਾ ਦੇਖ ਲਓ ਵੀ ਮੈਂ ਜਿਉਂਦਾ ਹੋ ਗਿਆ, ਫਟਾਫਟ ਭੱਜ ਜਾ ਇੱਥੋਂ, ਨਿਕਲ ਜਾ। ਕਹਿੰਦੇ ਜੀ ਕਿਉਂ? ਉਹ ਕਹਿੰਦਾ ਕਮਲਿਆ ਤੇਰੇ ਫਾਇਦੇ ਵਾਸਤੇ ਕਿਹਾ, ਜਦੋਂ ਮੇਰੀ ਚਿਖਾ ਮੱਚਦੀ ਹੋਊਗੀ ਗੋਲੀਆਂ ਚੱਲਣੀਆਂ ਨੇ ਇੱਥੇ, ਤੇਰੇ ਨਾ ਲੱਗ ਜਾ ਕਿਤੇ, ਤਾਂ ਤੈਨੂੰ ਭੇਜਿਆ, ਤੇਰੇ 'ਤੇ ਮੇਰਾ ਹਿੱਤ ਸੀ ਤੇਰੇ ਨਾਲ, ਇਹ ਮੈਨੂੰ ਤੰਗ ਕੀਤਾ, ਮੈਨੂੰ ਸੱਚਖੰਡ ਤੋਂ ਮੁੜ ਕੇ ਆਉਣਾ ਪਿਆ ਦੁਬਾਰੇ, ਜਾਂ ਉਸੇ ਵੇਲੇ ਮਹਾਂਪੁਰਖ ਲੰਮੇ ਪਏ ਅਤੇ ਆਪਣਾ ਸਰੀਰ ਤਾਂ ਉਹ ਤਾਂ ਇੱਕ ਛਿਣ ਵਾਸਤੇ ਖੇਡ ਵਰਤੀ, ਇਹ ਹਰ ਸਿੰਘ ਵਾਪਸ ਚਲਾ ਗਿਆ ਰੋਂਦਾ ਵਿਚਾਰਾ। ਨਿਹੰਗ ਸਿੰਘਾਂ ਦੇ ਦੋ ਧੜੇ ਹੋ ਗਏ, ਜਿਉਂ ਹੀ ਬਾਬਿਆਂ ਦਾ ਸਰੀਰ ਚਿਖਾ 'ਤੇ ਰੱਖਿਆ ਅਤੇ ਗੋਲੀਆਂ ਖੜਕੀਆਂ, ਫਿਰ ਜੋ ਵਚਨ ਕਿਹਾ ਉਹੀ ਹੋਇਆ, ਲੜਾਈ ਹੋਈ। ਅਤੇ ਇਸ ਕਰਕੇ ਮਹਾਂਪੁਰਖ ਜਿਹੜੇ ਪਰਮੇਸ਼ੁਰ ਵਿੱਚ ਅਭੇਦ ਹੋ ਚੁੱਕੇ ਹਨ, ਜਿਨ੍ਹਾਂ ਨਾਲ ਵਿਸਰੇ ਨਾਮ ਸੇਕ ਨੇਹਿਆ, ਜਿਵੇਂ ਕੱਲ ਆਪ ਜੀ ਦੇ ਨਾਲ ਵਿਚਾਰ ਕੀਤੀ ਸੀ, ਭੇਦ ਨਾ ਜਾਣੋ ਮੂਲ ਸਾਈਂ ਜੇ ਆ, ਉਹ ਸਾਈਂ ਵਰਗੇ ਨੇ, ਕੋਈ ਫਰਕ ਨਹੀਂ ਹੈ। ਅਤੇ ਮਹਾਂਪੁਰਖਾਂ ਦੇ ਮੁਤਲਕ ਇੱਕ ਸ਼ਬਦ ਮੈਂ ਆਪ ਜੀ ਨੂੰ ਸੁਣਾਇਆ, ਦੂਸਰਾ ਸ਼ਬਦ ਸੀ ਆਠ ਪਹਿਰ ਨਿਕਟ ਕਰ ਜਾਣੇ, ਪ੍ਰਭ ਕਾ ਕੀਆ ਮੀਠਾ ਮਨ ਹੈ, ਏਕ ਨਾਮ ਸੰਤਨ ਆਧਾਰ, ਹੋਏ ਰਹੇ ਸਭ ਕੀ ਪਗਸ਼ਾਰ, ਸੰਤ ਰਹਿਤ ਸੁਣੋ ਮੇਰੇ ਪਿਆਰ ਭਾਈ, ਵਾ ਕੀ ਮਹਿਮਾ ਕਥਨ ਨਾ ਜਾਈ। ਵਰਤਣ ਜਾ ਕੇ ਇੱਕ ਪਰਮੇਸ਼ਰ ਦਾ ਹੀ ਨਾਮ ਵਰਤਵੇ ਲਈ ਵਾ, ਏਕ ਨਾਮ, ਦੂਸਰਾ ਨਹੀਂ। ਔਰ ਉਹਨਾਂ ਨੂੰ ਕਿਹਾ ਐਸੇ ਪੂਰਨ ਪੁਰਖ ਮਿੱਤਰ ਸੱਤਰ ਜਾ ਕੇ ਏਕ ਸਮਾਨੇ, ਪ੍ਰਭ ਆਪਣੇ ਬਿਨ ਅਗਰ ਨਾ ਜਾਣੇ, ਕੋਟ ਕੋਟ ਅਕਟਨ ਹਾਰਾ, ਦੁੱਖ ਦੂਰ ਕਰਨ ਜੀ ਕੇ ਦਇਆਰਾ, ਸੂਰਵੀਰ ਬਚਨ ਕੇ ਬਲੀ, ਕੌਲਾਂ ਬਪਰੀ ਸੰਤੀ ਚਲੀ, ਤਾਂ ਕਾ ਦਰਸ ਪਾਸ਼ੈ ਸੁਦੇਵ ਅਵੋਗ ਦਰ ਸਫਲ ਜਾ ਕੀ ਸੇਵ ਕਰ ਜੋੜ ਨਾਨਕ ਕਰੈ ਅਰਦਾਸ ਮੋਹੇ ਸੰਤ ਹੈ ਟਹਿਲ ਦੀਜੈ ਗੁਣਦਾਸ ਮੈਨੂੰ ਐਸੇ ਮਹਾਂਪੁਰਸ਼ਾਂ ਦੀ ਸੇਵਾ ਮਿਲ ਜਾਏ ਟਹਿਲ ਮਿਲ ਜਾਏ ਅਤੇ ਇਹ ਬੇਨਤੀ ਜਗਿਆਸੂ ਨੂੰ ਕਰਨ ਦਾ ਢੰਗ ਦੱਸਿਆ ਮਹਾਰਾਜ ਜੀ ਸੋ ਗੁਰੂ ਕਿਰਪਾ ਕਰੇ ਅਤੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਅਗਲੇ ਜਿਹੜੇ ਦਿਨ ਹਨ ਅਤੇ ਉਹ ਦਿਹਾੜਾ ਨੇੜੇ ਆ ਰਿਹਾ ਹੈ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹੋਇਆ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਅਤੇ ਉਸ ਪੱਖ ਦੀਆਂ ਵਿਚਾਰਾਂ ਵੀ ਹੋਣੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮੁਤੱਲਕ ਵਿਚਾਰਾਂ ਹੋਣੀਆਂ ਪ੍ਰਕਾਸ਼ ਦੇ ਮੁਤੱਲਕ ਹੋਣੀਆਂ ਅਤੇ ਆਪ ਸਾਰੀਆਂ ਸੰਗਤਾਂ ਇਸੇ ਤਰ੍ਹਾਂ ਹੁਮਾਂ ਬਾਕੀ ਆਓ ਦਰਸ਼ਨ ਦਿਓ ਮਨੁੱਖ ਸਰੀਰ ਮਿਲਿਆ ਔਰ ਜਿੱਥੇ ਸੰਤ ਨੂੰ ਰੱਬ ਵਰਗਾ ਦਰਜਾ ਦਿੱਤਾ ਪਰਮੇਸ਼ੁਰ ਅਭੇਦ ਦੱਸਿਆ ਉੱਥੇ ਗੁਰੂ ਨੇ ਨਾਲ ਅੱਖਾਂ ਵੀ ਦਿੱਤੀਆਂ ਨਾਲ ਵੀ ਗਿਆਨ ਅੰਜਨ ਲੈ ਕੇ ਦੇਖੋ ਅਤੇ ਜੇ ਇਹ ਗੁਣ ਹੈ ਤਾਂ ਉਹ ਸੰਤ ਹੈ ਜਿਹਨੂੰ ਮੈਂ ਕਹਿ ਰਿਹਾ ਵੀ ਉਹ ਰੱਬ ਵਰਗਾ ਹੁੰਦਾ ਅਤੇ ਪਖੰਡੀ ਤੋਂ ਸਾਵਧਾਨ ਕੀਤਾ ਹੈ ਗੁਰੂ ਕਿਰਪਾ ਕਰੇ ਆਓ ਆਨੰਦ ਸਾਹਿਬ ਦਾ ਪਾਠ ਭਾਈ ਸਾਹਿਬ ਵਰਾਂ ਕੋਲੋਂ ਗੁਰਪ੍ਰੀਤ ਸਿੰਘ ਜੀ ਦੇ ਕੋਲੋਂ ਸਰਵਣ ਕਰੋ ਭੁੱਲਾਂ ਚੁੱਕਾਂ ਦੀ ਖਿਮਾ ਕਰਦੇ ਹੋਏ ਫਤਿਹ ਵੀ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।